गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री गुरु अमरदास जी महाराज के जीवन प्रसंग। आ उस दा अगला हिस्सा सरवण करन दी कोशिश करिए जी। डले दे सिख ग्यारवा है पृथ्वी मल ते तुलसा। श्री गुरु जी अक्सर गोइंदवाल ही रहिंदे सन, पर कदे प्रेमियां दे प्रेम बदे, कदे आपे अपनी खुशी नाल किसे ग्राम चले भी जाया करदे सन। एक वेर सहज सुभावक डले आ गए। अचानक आ जाण ते पिंड विच बड़ी खुशी हुई। सिख खास करके कमलां वांगू खिड़ गए। पिंड विचों कई नवे लोग मिलने नू आए। एक दिन पृथ्वी मल ते तुलसा दो सज्जण जो भले जात दे खत्री डले विच रहिंदे सन, ओ आए ते मत्था टेक के बैठ गए। श्री गुरु जी आओ भाई सुख सह तो। तुलसा जी सुख है, आप दे मिलने नू आए हाँ। आप भी भले हो ते असी भी भले हाँ। जात दा माण दावा लैके आए हाँ। गुरु जी आओ जी जी आया नू, पर गुरु दी तां जात कोई नहीं। पृथ्वी मल चर्च हो के, अच्छा जी तुसी भले नहीं। गुरु जी भला परमेशर है, भले उसदे प्यारे हन। मैं तां उसदे दरों भलेआई दा याचक हाँ। पृथ्वी दुनिया विच जे अपना जात भाई किसे मरातबे ते हो जावे ते उसनू जात दी वंगार जा पाईए तां कम सवार देंदा है। तिवें असां जाता जो जात दी वंगार पाया, तुसी साडा अगा सवार देवोगे। तुसी होए जो अगों दे मालक। गुरु जी जात एक बनावटी वंड है जो इस दुनिया दी शै है। जात नूं लोकी शरीर नाल जोड़दे हन, शरीर इत्थे ही रह जांदे हन। जात भी शरीर दे नाल ही रह गई। अगे जा के पता लगदा है कि जात ते जोर कुछ मुल नहीं रखदे। श्री गुरु नानक देव जी दा वाक है, अगे जात न जोर है, अगे जीओ नवे। जिनकी लेख है पत पवे चंगे सेई के। भाई जोरावरां दा जोर चाहो धन बल होवे, चाहो बाहु बल होवे, ते जात अभिमानियां दी जात दी वडित दोए चीज़ां अगे गया पता लगेगा कि उत्थे कुछ स्वीकार नहीं रखदी। उत्थे दी जीवां दी दशा ही होर है। जो सचमुच दे चंगे हन, जिन्हां ने आपे नूं इत्थे सवारिया है, उत्थे उन्हां दी पत परवान आउंदी है। उत्थे ओही चंगे समझे जांदे हन जो सचमुच दे चंगे आउंदे हन। सो तुसी जे अगे चल के सुखी होना चाहुंदे हो तां जात दे दावा छोड़ के आप नूं चंगा बनाओ। आपा चंगा सिमरन नाल बनदा है। इस दे लड़ लगे सच नाम पतु पुजे करम नाम करतार, अहनस हिरदे जो वसै नानक नदरी पार। देखो भाई गुरु बाबा फरमाउंदा है, सच्ची पत सच्चे नाम द्वारा पैदा होंदी है, ते मेर द्वारा नाम ते नाम दा यानी नामी करता पुरख मिलदा है। जदों दिन रात ओ नाम हिरदे विच वस जांदा है तां नदरां करन वाले साईं दी कृपा दृष्टि नाल भौजल तों पार हो जांदा है। एक वाक सुन के ओ मान छड़ के शरण पै गए ते नाम प्राप्त करके सुखी हो गए। बारवां है मलण। डले विच एक मलण नाम दा बंदा गुरु जी दी शरण आ पिया। उसने कल्याण हित प्रार्थना कीती। नाम दान दे के उसनू आग्या होई कि नामी पुरखां दा सत्संग करना ते उन्हां दी सेवा करनी। संतां दे सत्संग करन नाल नाम दी रुचि वधेगी ते अंत कल्याण होवेगी। मलण ने नाम प्राप्त करके गुरु की सेवा ते सत्संग नाल प्यार पाया ते तर गया। तेरवा है रामू दीपा उगरसैन नागौरी। ये सारे चरण शरण आए। आखण लगे दुनियादार हाँ, ਦੁਨੀਆਦਾਰੀ ਵੀ ਰਹੇ ਅਤੇ ਕਲਿਆਣ ਵੀ ਹੋਵੇ। ਆਗਿਆ ਹੋਈ ਚਾਰ ਘੜੀ ਸਤਸੰਗ ਕਰਿਆ ਕਰੋ, ਗੁਰੂ ਕੀ ਬਾਣੀ ਵਿਚਾਰਿਆ ਕਰੋ ਅਤੇ ਨਾਮ ਲਿਆ ਕਰੋ। ਉਗਰਸੈਨ ਪਾਤਸ਼ਾਹ ਚਾਰ ਘੜੀ ਨਾਲ ਕਾਜ ਸਮਰ ਜਾ ਸੀ ਜੀਓ ਜੀ। ਗੁਰੂ ਜੀ ਜੇ ਬੇੜੀ ਭਾਰ ਨਾਲ ਭਰੀ ਹੋਵੇ ਪਰ ਚਾਰ ਉਂਗਲ ਪਾਣੀ ਤੋਂ ਉੱਚੀ ਰਹੇ ਤਾਂ ਪਾਰ ਲੰਘ ਜਾਂਦੀ ਹੈ, ਜੇ ਨੱਕੋ ਨੱਕ ਭਰ ਕੱਤੋ ਤਾਂ ਡੁੱਬਦੀ ਹੈ। ਸੋ ਜੇ ਦੁਨੀਆਦਾਰੀ ਨਾਲ ਲੱਦੇ ਚਾਰ ਘੜੀ ਵੀ ਗੁਰਬਾਣੀ ਦੀ ਵਿਚਾਰ ਵਿੱਚ ਗੁਜ਼ਾਰੋਗੇ ਤਾਂ ਸੋਝੀ ਉਪਜੇਗੀ। ਫਿਰ ਤੁਸੀਂ ਅੰਮ੍ਰਿਤ ਵੇਲੇ ਜਾਗੋਗੇ, ਬਾਣੀ ਸੁਣੋਗੇ ਜਾਂ ਪੜ੍ਹੋਗੇ, ਬਾਣੀ ਨਾਮ ਦੀ ਮਹਿਮਾ ਦੱਸੇਗੀ, ਨਾਮ ਜਪੋਗੇ, ਇਸ ਨਾਲ ਹਉਂ ਤਰੁੱਟੇਗੀ, ਵਾਹਿਗੁਰੂ ਨਾਲ ਪ੍ਰੇਮ ਪਵੇਗਾ, ਫਿਰ ਵਾਹਿਗੁਰੂ ਦੇ ਜੀਵਾਂ ਪਰ ਦਇਆ ਉਪਜੇਗੀ, ਗੁਰਬਾਣੀ ਅਤੇ ਹਰੀ ਕੀਰਤਨ ਨਾਲ ਸੁਰਤ ਵਿੱਚ ਰਸ ਉਪਜੇਗਾ, ਪ੍ਰੇਮ ਵਧੇਗਾ। ਐਂ ਭਾਈ ਬਾਣੀ ਦਾ ਚਾਰ ਘੜੀ ਦਾ ਵਿਚਾਰ ਪਾਰ ਉਤਾਰਾ ਕਰ ਦੇਵੇਗਾ। ਸੋ ਚਾਰੇ ਗੁਰਬਾਣੀ ਦੇ ਵਿਚਾਰ ਅਤੇ ਨਾਮ ਦੇ ਰੱਸੀਏ ਹੋ ਕੇ ਤਰੇ। ਚੌਦਵਾਂ ਹੈ ਮੋਹਣ ਰਾਮੂ ਮਹਿਤਾ ਅਮਰੂ ਗੋਪੀ। ਇੱਕ ਦਿਨ ਇਹ ਪੰਜੇ ਮਿਲਣ ਆਏ, ਆ ਕੇ ਬਿਨੈ ਕੀਤੀ ਉਹਨੇ ਕਿ ਆਪ ਦੀ ਸ਼ਰਣ ਆਏ ਹਾਂ, ਸਾਡੇ ਬੰਧਨ ਕੱਟੋ। ਗੁਰੂ ਜੀ ਜਗਿਆਸੂਆਂ ਨੂੰ ਪਛਾਣਦੇ ਸਨ, ਲੱਖ ਗਏ ਕਿ ਪਰਮਾਰਥ ਦੇ ਖੋਜੀ ਹਨ, ਚਾਹ ਪ੍ਰਾਪਤੀ ਕਾਢੇ ਨੇ। ਆਖਣ ਲੱਗੇ ਭਾਈ ਬੰਧਨਾਂ ਦਾ ਮੂਲ ਹੈ ਹਉਮੈ, ਮੁਸ਼ਕਿਲ ਇਹ ਹੈ ਕਿ ਇਹੀ ਹਉਮੈ ਹੀ ਜੀਵ ਦਾ ਮੂਲ ਹੈ, ਇਸੇ ਆਸਰੇ ਸਾਰੇ ਚੱਲ ਫਿਰ ਖਾ ਪੀ ਆਪਣੀ ਆਪਣੀ ਰੱਖਿਆ ਅਤੇ ਵਾਅਦੇ ਕਰ ਰਹੇ ਹਨ, ਅਤੇ ਇਹੀ ਵਾਹਿਗੁਰੂ ਦੇ ਰਸਤੇ ਦੀ ਰੋਕ ਬਣ ਰਹੀ ਹੈ, ਵੱਡੇ ਸਤਿਗੁਰਾਂ ਦਾ ਫੁਰਮਾਨ ਹੈ, ਹਉਮੈ ਇਹਾ ਜਾਤ ਹੈ। ਫਿਰ ਫੁਰਮਾਇਆ ਹਉਮੈ ਇਹੋ ਹੁਕਮ ਹੈ, ਫਿਰ ਫੁਰਮਾਇਆ ਹਉਮੈ ਇਹੀ ਬੰਧਨਾ, ਇੱਕ ਅਣਹੋਣੀ ਬਲਾ ਹੈ ਜੋ ਹੈ ਨਹੀਂ ਅਤੇ ਹੈ ਵੀ। ਗੁਰੂ ਬਾਬੇ ਨੇ ਫੁਰਮਾਇਆ ਹੈ ਇਸਨੂੰ ਬੁੱਝਣਾ ਹੈ, ਹਉਮੈ ਬੂਝੈ ਇਸਦਾ ਬੁੱਝਣਾ ਹੀ ਇਸਨੂੰ ਮਾਰਨਾ ਹੈ। ਜੇ ਇਸਨੂੰ ਕੋਈ ਬੁੱਝ ਲਵੇ ਤਾਂ ਫੁਰਮਾਇਆ ਹੈ, ਹਉਮੈ ਬੂਝੈ ਤਾਂ ਦਰ ਸੂਝੈ। ਹਾਂ ਭਾਈ ਐਂ ਸੱਚੇ ਸਾਈਂ ਦੇ ਦਰ ਦੀ ਸੋਝੀ ਪ੍ਰਾਪਤੀ ਆਉਂਦੀ ਹੈ। ਗੋਪੀ ਪੁੱਛਿਆ ਦਾਤਾ ਗੁਰੂ ਜੀ ਇਹ ਕਿਕੂੰ ਬੁੱਝੀ ਜਾਵੇ ਅਤੇ ਮਰ ਕਿਕੂੰ? ਗੁਰੂ ਜੀ ਵਰਤੋਂ ਵਿੱਚ ਨਿਮਰਤਾ ਤਾਰਨ ਕਰੋ, ਕਠੋਰ ਵਾਕ ਨਾ ਆਖੋ। ਕਠੋਰ ਵਾਕ ਸੁਣੋ ਤਾਂ ਸਹਿਣਸ਼ੀਲਤਾ ਤਾਰਨ ਕਰੋ। ਸਰਬੱਤ ਦਾ ਭਲਾ ਚਿਤਵੇ, ਕਿਸੇ ਦਾ ਬੁਰਾ ਨਾ ਕਰੋ। ਆਪਣੇ ਮਨ ਵਿੱਚੋਂ ਈਰਖਾ ਕਟਾਓ ਹਟਾਓ, ਸਰਬੱਤ ਦਾ ਭਲਾ ਚਿਤਵੋਗੇ ਤਾਂ ਅੰਦਰੋਂ ਹਉਮੈ ਕੱਟੇਗੀ, ਵਰਤੋਂ ਵਿੱਚ ਖੁਦਗਰਜ਼ੀ ਕੱਟੇਗੀ। ਖੁਦਗਰਜ਼ੀ ਹਉਮੈ ਦਾ ਹੀ ਸਰੂਪ ਹੈ ਜੋ ਵਰਤੋਂ ਵਿੱਚ ਪ੍ਰਗਟ ਹੁੰਦਾ ਹੈ। ਗੋਪੀ ਸਤਿਗੁਰੂ ਜੀ ਇਹ ਸਮਝ ਵਿੱਚ ਗੱਲ ਆ ਗਈ, ਪਰ ਅਮਲ ਵਿੱਚ ਕਿਕੂੰ ਆਵੇ? ਕਿਕੂੰ ਇਸ ਹਉਮੈ ਰੂਪ ਤੋਂ ਦੂਏ ਦੀਆਂ ਤਾਰਾਂ ਕੱਟ ਹੋ ਜਾਣ? ਗੁਰੂ ਜੀ ਇਸ ਲਖਤਾ ਲਈ ਨਾਮ ਸਿਮਰਨ ਵਿੱਚ ਆਓ, ਨਾਮ ਦੀ ਕਮਾਈ ਨਾਲ ਮਨ ਆਪਣੇ ਆਪ ਨੂੰ ਸਰੀਰ ਤੋਂ ਜੁਦਾ ਲਖੇਗਾ। ਇਸ ਲਖਤਾਂ ਨਾਲ ਸਰੀਰ ਵਿੱਚ ਜੋ ਮੂਰਖਤਾ ਦੀ ਪਕੜ ਅਤੇ ਮੋਹ ਹੈ ਉਹ ਹਟੇਗੀ, ਫਿਰ ਨਾਮ ਨਾਲ ਬਿਰਤੀ ਕਰਤਾ ਪੁਰਖ ਵਿੱਚ ਲੱਗੇਗੀ। ਸਰੀਰ ਅਤੇ ਸਰੀਰ ਦੇ ਸੰਬੰਧ ਕਰਕੇ ਜੋ ਮੋਹ ਮਾਇਆ ਹੈ ਉਹ ਘਟੇਗੀ, ਇਹ ਮੋਹ ਹੀ ਹਉਮੈ ਦਾ ਕਾਰਨ ਹੈ। ਕਰਤਾ ਪੁਰਖ ਵਿੱਚ ਜਿਉਂ ਜਿਉਂ ਲਗਨ ਵਧੇਗੀ ਹਉਮੈ ਘਟੇਗੀ, ਅੰਧ ਦੂਰ ਹੋਵੇਗੀ। ਜਿਉਂ ਜਿਉਂ ਸਿਮਰਨ ਨਾਲ ਬਿਰਤੀ ਅੰਤਰਮੁੱਖ ਹੋਵੇਗੀ ਤਿਉਂ ਤਿਉਂ ਕਰਤਾ ਪੁਰਖ ਦੀ ਲਿਵ ਵਿੱਚ ਆਵੇਗੀ। ਜਿਉਂ ਜਿਉਂ ਹਰੀ ਕੀਰਤਨ ਹਰੀ ਜਸ ਵਿੱਚ ਮਨ ਰਸੇਗਾ ਤਿਉਂ ਤਿਉਂ ਹਰੀ ਪ੍ਰੇਮ ਵਿੱਚ ਮਗਨ ਹੋਏਗਾ, ਮਾਇਕ ਰਸਾਂ ਤੋਂ ਬਿਰਤੀ ਉਪਰਾਮ ਹੋਵੇਗੀ, ਇਉਂ ਹਉਮੈ ਬਿਲਾਏਗੀ ਅਤੇ ਕਰਤਾਰ ਵਿੱਚ ਲੀਨਤਾ ਪ੍ਰਾਪਤ ਹੋਵੇਗੀ। ਇਹ ਉਪਦੇਸ਼ ਸੁਣ ਕੇ ਨਾਮ ਲੈ ਕੇ ਉਹ ਸਿੱਖ ਲੱਗ ਪਏ ਅਤੇ ਪਾਰਗ੍ਰਾਮੀ ਹੋਏ। ਪੰਦਰਵਾਂ ਹੈ ਗੰਗੂ ਅਤੇ ਸਹਾਰੂ। ਇੱਕ ਦਿਨ ਦੋ ਸਿੱਖ ਆ ਕੇ ਵਾਰਤਾਲਾਪ ਕਰਦੇ ਰਹੇ, ਇੱਕ ਦਾ ਨਾਂ ਗੰਗੂ ਅਤੇ ਦੂਏ ਦਾ ਸਹਾਰੂ ਸੀ। ਇਹਨਾਂ ਦੀ ਵਰਤੋਂ ਅਤੇ ਸੁਭਾਅ ਸਮਝ ਕੇ ਸਤਿਗੁਰੂ ਨੇ ਫੁਰਮਾਇਆ, ਭਾਈ ਤੁਸੀਂ ਮੁਰਦਾ ਪ੍ਰਸਤੀ ਛੱਡੋ। ਮੜੀਆਂ ਗੋਰਾਂ ਮੱਠਾਂ ਆਦਿ ਮੁਰਦੇ ਸਾਧਨਾ ਦੀ ਪੂਜਾ ਛੋੜ ਦਿਓ। ਉਸਦੀ ਥਾਵੇਂ ਜਿਉਂਦਿਆਂ ਨਾਲ ਭਾਵ ਕਰੋ। ਨਾਮ ਪ੍ਰੇਮੀ ਅਤੇ ਵਾਹਿਗੁਰੂ ਦੇ ਪਿਆਰਿਆਂ ਗੁਰਮੁੱਖਾਂ ਨੂੰ ਭੋਜਨ ਛਕਾਓ। ਇਸ ਤਰ੍ਹਾਂ ਉਹਨਾਂ ਦਾ ਸਤਸੰਗ ਅਤੇ ਆਸ਼ੀਰਵਾਦ ਤੁਸਾਂ ਨੂੰ ਪ੍ਰਾਪਤ ਹੋਊ। ਇਹ ਕਰਤਵ ਕਰਦੇ ਰਸਨਾ ਨਾਲ ਅਕਾਲ ਪੁਰਖ ਦਾ ਨਾਮ ਜਪਿਆ ਕਰੋ ਅਤੇ ਮਿੱਠ ਬੋਲੇ ਹੋ ਜਾਓ। ਕਠੋਰ ਵਾਕ ਨਾ ਕਰਿਆ ਕਰੋ। ਨਾਮ ਪਦਾਰਥ ਇੱਥੋਂ ਲੈ ਜਾਓ ਅਤੇ ਇਸ ਨੂੰ ਰਸਨਾ ਨਾਲ ਜਪਦੇ ਹਿਰਦੇ ਦੇ ਡੱਬੇ ਵਿੱਚ ਰੱਖੋ। ਜਿਉਂ ਜਿਉਂ ਰਸਨਾ ਤੋਂ ਜਪੀਂਦਾ ਇਹ ਨਾਮ ਮਨ ਵਿੱਚ ਜਾਵੇਗਾ, ਲਿਵ ਦੀ ਸੂਰਤ ਬਜਦੀ ਜਾਵੇਗੀ। ਲਿਵ ਲੱਗ ਗਈ ਤਾਂ ਕਰਤਾਰ ਨੂੰ ਜਾ ਮਿਲੇਗੀ, ਕਲਿਆਣ ਹੋ ਜਾਏਗੀ। ਇਸ ਤਰ੍ਹਾਂ ਉਪਦੇਸ਼ ਸੁਣ ਕੇ ਅਤੇ ਨਾਮ ਲੈ ਕੇ ਦੋਏ ਨਾਮ ਪ੍ਰੇਮੀ ਹੋ ਗਏ। ਸੋਲਵਾਂ ਹੈ ਖਾਨੂ ਛੁਰਾ ਆਦਿ। ਨਾਮਦਾਨ ਤਾਂ ਹਰ ਸਿੱਖ ਨੂੰ ਮਿਲਦਾ ਸੀ, ਬਾਣੀ ਦਾ ਅਭਿਆਸ ਅਤੇ ਪੜ੍ਹਨ ਸੁਣਨ ਦੀ ਦਾਤ ਨਾਲ ਮਿਲਦੀ ਸੀ, ਪਰ ਕੁਛ ਨਾ ਕੁਛ ਹੋਰ ਉਪਚਾਰ ਸ਼ੁਭ ਕਰਤਵ ਦਾ ਵੀ ਨਾਲ ਦਿੱਤਾ ਜਾਂਦਾ ਸੀ, ਜਿਸ ਨਾਲ ਅਮਲੀ ਤੌਰ 'ਤੇ ਹੋਮੇ ਘਟੇ ਅਤੇ ਜੀਵ ਦਇਆ ਹਿਰਦੇ ਆ ਵਸੇ। ਪਰਸਪਰ ਵਰਤਾਓ ਇਨਸਾਨ ਦਾ ਇਨਸਾਨ ਨਾਲ ਹਿੱਤ ਵਾਲਾ ਹੋਵੇ ਤਾਂ ਜੋ ਭਾਈਚਾਰਕ ਜੀਵਨ ਵੀ ਨਾਲ ਹੀ ਸੁਖਦਾਈ ਹੋ ਜਾਵੇ। ਇੱਕ ਦਿਨ ਖਾਨੂ ਛੁਰਾ ਤਾਰੂ ਵੇਗਾ ਪਾਸੀ ਉਗਰੂ ਨੰਦੂ ਸੂਦਨਾ ਪੂਰੋ ਅਤੇ ਝੰਡਾ ਆਚਰਨੀ ਲੱਗੇ। ਇਹਨਾਂ ਨੂੰ ਉੱਪਰਲਾ ਉਪਦੇਸ਼ ਹੋ ਕੇ ਇਹ ਤਾਕੀਦ ਹੋਈ ਕਿ ਗੁਰਸਿੱਖਾਂ ਦੀ ਜੋ ਲੋੜਵੰਦ ਹੋਣ ਸੇਵਾ ਕਰਨੀ, ਭੁੱਖੇ ਨੂੰ ਪ੍ਰਸ਼ਾਦ ਛਕਾ ਕੇ ਛਕਣਾ। ਗੁਰਸਿੱਖ ਨਾਮ ਪ੍ਰੇਮੀ ਆਉਂਦੇ ਹਨ। ਨਾਮ ਪ੍ਰੇਮੀ ਦੀ ਅਸੀਸ ਜਗਤ ਵਿੱਚ ਵੀ ਬਰਕਤ ਪਾਉਂਦੀ ਹੈ ਅਤੇ ਨਾਮ ਬਾਣੀ ਵਿੱਚ ਸਫਲਤਾ ਲਾਉਂਦੀ ਹੈ। ਸਤਾਰਵਾਂ ਹੈ ਮਲੀਆ ਅਤੇ ਸਹਾਰੂ ਛੀਂਬੇ। ਇਸੇ ਤਰ੍ਹਾਂ ਮਲੀਆ ਅਤੇ ਸਹਾਰੂ ਛੀਂਬੇ ਦੋਵੇਂ ਉਪਦੇਸ਼ ਲੈਣ ਆਏ। ਨਾਮ ਬਾਣੀ ਦੀ ਦਾਤ ਮਿਲਣ ਪਰ ਉਹਨਾਂ ਨੂੰ ਤਾਕੀਦ ਹੋਈ ਕਿ ਲੋੜਵੰਦ ਸਿੱਖਾਂ ਦੇ ਬਸਤਰ ਸੀਨ ਦੀ ਧੋ ਦਿਆ ਕਰਨੇ, ਪੈਸੇ ਨਾ ਲੈਣੇ। ਉਹਨਾਂ ਦੀ ਅਸੀਸ ਨਾਲ ਤੁਸੀਂ ਉੱਜਲ ਹੋਵੋਗੇ। ਨਾਮ ਸਿਮਰਨ ਵਿੱਚ ਬਰਕਤ ਪਵੇਗੀ। ਤੁਸੀਂ ਬਸਤਰਾਂ ਦੀ ਮੈਲ ਕੱਢੋਗੇ, ਉਹਨਾਂ ਦੀ ਅਸੀਸ ਤੁਹਾਡੀ ਮਨ ਦੀ ਮੈਲ ਕੱਢੇਗੀ। ਅਠਾਰਵਾਂ ਹੈ ਬੂਲਾ। ਬੂਲਾ ਨਾਮੇ ਇੱਕ ਪਾਂਧਾ ਸੀ ਪੜਿਆ ਹੋਇਆ, ਗੁਰੂ ਸ਼ਰਨ ਆ ਕੇ ਨਾਮ ਦਾ ਧਾਰਨੀ ਹੋ ਗਿਆ। ਉਸਨੇ ਬੇਨਤੀ ਕੀਤੀ ਕਿ ਆਪ ਜੀ ਸੇਵਾ ਦੀ ਆਗਿਆ ਸਿੱਖਾਂ ਪ੍ਰਤੀ ਕਰਦੇ ਹੋ, ਮੈਂ ਬ੍ਰਾਹਮਣ ਹਾਂ, ਮੈਥੋਂ ਸੇਵਾ ਕੋਈ ਨਹੀਂ ਲੈਂਦਾ। ਗੁਰੂ ਜੀ ਨੇ ਫਰਮਾਇਆ, ਤੇਰੀ ਸੇਵਾ ਤੇਰੀ ਯੋਗਤਾ ਅਨੁਸਾਰ ਹੈ, ਤੂੰ ਪੜ੍ਹਿਆ ਲਿਖਿਆ ਹੈ, ਤੇਰੀ ਸੇਵਾ ਇਸੇ ਵਿੱਚ ਹੀ ਲੁਕੀ ਪਈ ਹੈ। ਗੁਰਬਾਣੀ ਲਿਖਿਆ ਕਰ ਅਤੇ ਗੁਰਸਿੱਖਾਂ ਲੋੜਵੰਦਾਂ ਨੂੰ ਦੇ ਦਿਆ ਕਰ। ਕਿਸੇ ਤੋਂ ਮੁੱਲ ਕੇ ਲਿਖਾਈ ਦੀ ਕੀਮਤ ਨਾ ਲਿਆ ਕਰ। ਜੇ ਕੋਈ ਆਪੇ ਹਿੱਤ ਨਾਲ ਦੇ ਜਾਵੇ ਤਾਂ ਲੈ ਲਿਆ ਕਰੀ, ਤੇਰੀ ਗੁਜ਼ਰਾਨ ਵੀ ਟੁਰੀ ਰਹੇਗੀ। ਹੋਰ ਤੇਰੀ ਸੇਵਾ ਇਹ ਹੈ ਕਿ ਗੁਰਬਾਣੀ ਤੂੰ ਪੜ੍ਹਦਾ ਹੈ ਅਤੇ ਤੂੰ ਅਰਥ ਵਿਚਾਰ ਸਿੱਖੀ ਹੈ, ਸੋ ਗੁਰਬਾਣੀ ਦੀ ਕਥਾ ਕਰਿਆ ਕਰ। ਗੁਰੂ ਕੇ ਪ੍ਰੇਮ ਵਿੱਚ ਕਥਾ ਕਰਨੀ ਵਿਦਿਆ ਦੀ ਚਾਤਰੀ ਦੱਸਣ ਲਈ ਨਹੀਂ। ਜੇ ਚਾਤਰੀ ਦੱਸਣ ਲਈ ਕਰੋਗੇ ਤਾਂ ਹਉਮੈ ਵਧੇਗੀ। ਗੁਰਬਾਣੀ ਦੀ ਕਥਾ ਹਰੀ ਦਾ ਜਸ ਕਰਨਾ ਹੈ। ਸਾਈਂ ਦਾ ਜਸ ਕਰਨੇ ਨਾਲ ਹਉਮੈ ਉਤਰਦੀ ਹੈ। ਕਥਾ ਵੀ ਭਾਈ ਸਾਈਂ ਦਾ ਗੁਣਗਾਇਨ ਹੈ। ਉੱਨੀਵਾਂ ਹੈ ਡੱਲੇ ਤੋਂ ਵਿਦੈਗੀ। ਡੱਲੇ ਤੋਂ ਤੁਰਨ ਤੋਂ ਪਹਿਲੇ ਡੱਲੇ ਵਾਸੀਆਂ ਪ੍ਰਤੀ ਸਾਂਝਾ ਉਪਦੇਸ਼ ਹੋਇਆ ਕਿ ਨਾਮ ਬਾਣੀ ਕੀਰਤਨ ਦੇ ਨਾਲ ਸੰਕ੍ਰਾਂਤ ਮੱਸਿਆ ਅਤੇ ਗੁਰਪੁਰਬ ਨੂੰ ਉਤਸ਼ਾਹ ਕੀਤਾ ਕਰੋ। ਕੀਰਤਨ ਕਰੋ, ਦਾਨ ਦਿਓ, ਕੜਾ ਪ੍ਰਸ਼ਾਦ ਕਰਕੇ ਅਰਦਾਸਾਂ ਕਰਕੇ ਵਰਤਾਓ, ਇੱਕ ਦੂਜੇ ਦੀ ਸਹਾਇਤਾ ਕਰੋ, ਸਦਾ ਸਤਿਗੁਣਾਂ ਨੂੰ ਧਾਰਨ ਕਰੋ। ਡੱਲਾ ਗੋਇੰਦਵਾਲ ਤੋਂ ਬਹੁਤ ਦੂਰ ਨਹੀਂ ਸੀ, ਪਰ ਪ੍ਰੇਮੀ ਸਿੱਖ ਵੀ ਵਿਛੜਨ ਵੇਲੇ ਵੈਰਾਗਵਾਨ ਹੋ ਗਏ। ਸਤਿਗੁਰੂ ਜੀ ਸਭ ਨੂੰ ਪਿਆਰ ਦਿਲਾਸਾ ਦੇਣ ਦੇ ਅਸੀਸਾਂ ਨਾਲ ਨਿਹਾਲ ਕਰਦੇ ਤੁਰ ਪਏ ਅਤੇ ਮੁੜ ਆ ਗੋਇੰਦਵਾਲ ਨੂੰ ਭਾਗ ਲਾਏ। ਵੀਹਵਾਂ ਹੈ ਭਿੱਖਾ। ਸੁਲਤਾਨਪੁਰ ਵਿੱਚ ਇੱਕ ਭਾਟ ਰਹਿੰਦਾ ਸੀ, जो चंगा विद्वान कवि उच्च आचरणी ते विरागी छो वाला सी। इस दा नाम सी भिखा। इस संसार विच मनुखां दी वरतों विच नेकी दे बदले बदी भलियां दी सरलता तो लाभ लैण लई विसाह घात ते कपट छल देख देख उदास हुंदा वाहिगुरू दे मिलाप दी सिक विच अपड़ पिया। अंत उदास हो के घर बार दा त्याग करके देशांटन नू निकल पिया। तीर्थां पर गया जिथे जिथे पंडित साधु संत सन्यासी विरागी सुने उथे उथे पूज के गया ते सत्संग कीते। अंत उसनू एक गुरसिख मिल पिया। उसकी करनी रहनी सरलता ते सहज रंग विच कालना देख के पुछना कीती उसने सतगुरु जी का पता दिता। सतगुरु का जस सुन के वह अचरज हो गया कि मेरे ते सतगुरु दे वसेबे विच काए एक ब्यासा नदी का पाड़ सी ते मैं किथे देश परदेस भालदा ते रुलदा फिरिया हाँ। मैनू क्यों पहलों सोजी ना पई पर पहले तजर्बे सारे माड़े होए सन इसलिए सोची पै गया। फिर प्रार्थना कीती उसके हे भगवान मैं गोइंदवाल गुरु की शरण जावा के ना। उस हालत विच चित जुड़ गया ते सहन चलने दी प्रतीत दिती। सो देश नू मुड़ पिया ते गुरु दरबार पहुँचा। लंगर दा प्रसाद छक के हाजिर होया। दर्शन देख के जी ठर गया। फिर प्रश्न उत्तर कीते दिल दे संसे कहे उत्तर सुने तद पुराने ख्याल उखड़े। नवा उत्साह भर गया। नाम दी महिमा ते गुरु व्यक्ति विच नाम दे प्रतख प्रभाव नाल प्रभावित हो के चरण शरण पै गया। सतगुरु दयाल ने नाम दान दिता। भिखे नू नवा जीवन प्राप्त हो गया। निरा नाम नाम मात्र संज्ञा मात्र ना नाम पदार्थ बख्शिया। भिखे नू नाम रतन लभ पिया। भिखा भिखारी ना रहा नाम धन वाला हो गया। उसकी आत्मा विच आत्म उत्साह जाग पिया। आत्म वस्तु जो मन दी संसे बिरतियां दे विखेप आवरण विच व्याकुल सी चमकारा मार उठी। जीवन पद प्राप्त हो गया। जीवन तत् ब्रह्म तत् दी छो विच आ के सत्य स्वरूप नू प्राप्त हो गया। भिखा फिर सुल्तानपुर अपने घर जा रहा ते वाहिगुरु प्रेम विच वधदा गुरमुख जीवन बसर करदा रहा। इस कवि ने अपना निज दा कीता तजर्बा ते प्राप्ति हेठ लिखे दो सवैयां विच दिती है। ये सवैये श्री गुरु ग्रंथ साहिब जी विच हैं। एक सवैये विच अपनी हाण ते तलाश दा इउं जिक्र करदा है। रहयो संत हौं टोल साध बहु तेरे डिठे सन्यासी तपसीए मुखों ए पंडित मिठे। बरस एक हों फिरेऊं किने नह पर चोलायो कहती है कहती सुनी रहत को खुशी न आयो। हर नाम छोड़ दूजे लगे तिनके गुण हों क्या कहूँ गुर दय मिलायो भिखिया जिव तू रखें तिव रहूँ। एक और सवैये वे जो कुछ गुरु तो प्राप्त होया उसकी मानो तस्वीर खिंच के दसदा है। गुर ज्ञान अर ध्यान तत् स्यों तत् मिलावे सच सच जानिए इक चित्ते लिव लावे काम क्रोध वस करे पवन उडंत न तावे निरंकार के वसै देस हुकुम बूझ विचार पावे कल में रूप करता पुरुख सो जाने जिन किच कियो गुर मिलियो सोए भिखा कह सहज रंग दर्शन दियो। अखीरली तुक विच कैसा साफ निजदा तजर्बा दसिया है। भिखा कहिंदा है मैनू ओ गुरु मिलिया है जिस दी महिमा मैं उपर कही है मैनू सहज दे रंग विच दर्शन दिता है सु भाव ए के सहज अवस्था विच पहुँचा दिता है गुरु ने। इसी प्रकार जिन्ना भट्टा दे सवैये हैं उन्हां दी कोख नाल विचार दसदी है कि ए विद्वान चरण शरण आ के गुरु जी दी अहूलियत ईश्वरताओ दी अखी देखी साख पर रहे हैं ते अपने तजर्बे तो गुरु भावना विच आए हुए। 21वां है बावली आरंभ। ਸ੍ਰੀ ਗੁਰੂ ਜੀ ਉਂਝ ਤਾਂ ਨਿਜਾਨੰਦ ਵਿੱਚ ਮਗਨ ਰਿਹਾ ਕਰਦੇ ਸਨ, ਪਰ ਉਹ ਕਾਰਜੋ ਹੁਕਮ ਸੀ ਸਤਿਗੁਰ ਦਾ ਕਿ ਪਾਰ ਬ੍ਰਹਮ ਕਾ ਪੰਥ ਕਰਨਾ, ਉਹ ਸਦਾ ਯਾਦ ਰਹਿੰਦਾ ਸੀ। ਇਸ ਲਈ ਜੋ ਆਵੇ ਨਾਮਦਾਨ ਨਾਲ ਵਰਸਾਇਆ ਜਾਂਦਾ ਸੀ। ਇਸ ਆਤਮਦਾਨ ਤੋਂ ਸਿਵਾ ਗਰੀਬਾਂ ਲੋੜਵੰਦਾਂ ਦੀਆਂ ਥੁੜਾਂ ਵੀ ਪੂਰਨ ਹੁੰਦੀਆਂ ਸਨ। ਆਏ ਗਏ ਲਈ ਲੰਗਰ ਜਾਰੀ ਰਹਿੰਦਾ ਸੀ। ਗੋਇੰਦਵਾਲ ਪੱਤਣ ਦਾ ਸ਼ਹਿਰ ਹੋਣ ਕਰਕੇ ਅਤੇ ਪੱਤਣ ਵੀ ਸ਼ਾਹੀ ਸੜਕ ਦਾ ਹੋਣ ਕਰਕੇ ਲੋਕਾਂ ਅਤੇ ਮੁਸਾਫਰਾਂ ਦਾ ਇਸ ਥਾਂ ਤੋਂ ਲਾਂਘਾ ਬਹੁਤ ਸੀ। ਗੁਰੂ ਕਾ ਲੰਗਰ ਸਭ ਲਈ ਖੁੱਲ੍ਹਾ ਸੀ। ਬਿਨਾਂ ਜ਼ਾਤ ਪਾਤ ਧਰਮ ਦੀਨ ਪੁੱਛੇ ਦੇ ਅੰਨਦਾਨ ਹੁੰਦਾ ਰਹਿੰਦਾ ਸੀ। ਸੰਗਤਾਂ ਜੋ ਕੁਛ ਲਿਆਉਂਦੀਆਂ ਇਉਂ ਖਰਚ ਹੁੰਦਾ ਸਫਲ ਹੁੰਦਾ ਰਹਿੰਦਾ ਸੀ। ਗੋਇੰਦਵਾਲ ਆਪ ਦੇ ਟਿਕ ਜਾਣ ਕਰਕੇ ਵੀ ਵਧੇਰੀ ਰੌਣਕ ਫੜ ਗਿਆ ਸੀ। ਸੰਗਤਾਂ ਦੀ ਵੀ ਰੌਣਕ ਰਹਿੰਦੀ ਸੀ ਅਤੇ ਮੁਸਾਫਰਾਂ ਦੀ ਭੀੜ ਭੜਾਕਾ ਵੀ ਥੋੜ੍ਹਾ ਰਹਿੰਦਾ ਸੀ। ਤਾਂ ਮਕਾਨੀਅਤ ਦੀ ਅਤੇ ਕਈ ਵੇਰ ਖੂਹ ਘੱਟ ਹੋਣ ਕਰਕੇ ਪਾਣੀ ਦੀ ਥੁੜ ਵੀ ਹੋ ਜਾਂਦੀ ਸੀ। ਚਾਹੇ ਨਦੀ ਪਾਸ ਵਗਦੀ ਸੀ ਪਰ ਨਦੀ ਦਾ ਪਾਣੀ ਗੰਦਲਾ ਹੋਣ ਕਰਕੇ ਬਿਨਾਂ ਯਤਨ ਪੀਣ ਦੇ ਅਰਥ ਨਹੀਂ ਆਉਂਦਾ ਸੀ। ਸ੍ਰੀ ਗੁਰੂ ਜੀ ਨੇ ਸਲਾਹ ਕੀਤੀ ਕਿ ਇੱਕ ਵੱਡਾ ਖੂਹ ਲਵਾਇਆ ਜਾਵੇ ਜਿਸ ਦਾ ਜਲ ਅਤੁੱਟ ਹੋਵੇ। ਹਰਟ ਵੀ ਚੱਲਣ, ਮਨੁੱਖ ਮਾਲ ਡੰਗਰ ਨੂੰ ਵੀ ਪਾਣੀ ਮਿਲ ਸਕੇ, ਇਸ਼ਨਾਨ ਨੂੰ ਵੀ ਖੁੱਲ੍ਹਾ ਮਿਲੇ ਅਤੇ ਇਹੋ ਟਿਕਾਣਾ ਭੋਜਨ ਪਾਠ ਪੂਜਾ ਲਈ ਵੀ ਸੁਹਾਵਣੀ ਠੰਡ ਵਾਲਾ ਹੋਵੇ। ਇਸ ਲਈ ਆਪ ਜੀ ਨੇ ਇੱਕ ਵੱਡੇ ਪੈਮਾਨੇ ਦੀ ਬਾਵਲੀ ਦਾ ਉੱਦਮ ਕੀਤਾ, ਜੋ ਇੱਕ ਪਾਸੇ ਤਾਂ ਖੂਹ ਵਾਂਗੂ ਖੂਹ ਹੋਵੇ ਅਤੇ ਉਸ ਪਰ ਹਰੜ ਚੱਲੇ। ਚਾਹੇ ਦੋ ਤਰੇ ਹਰੜ ਵੀ ਚੱਲ ਪੈਣ ਅਤੇ ਐਂ ਮਨੁੱਖਾਂ ਡੰਗਰਾਂ ਦੇ ਪੀਣ ਲਈ, ਇਸ਼ਨਾਨ ਲਈ ਅਤੇ ਬਾਗ ਬਗੀਚੇ ਲਈ ਖੁੱਲ੍ਹਾ ਜਲ ਮਿਲੇ। ਦੂਜੇ ਪਾਸੇ ਵਿਸ਼ਾਲ ਪੌੜੀਆਂ ਦੁਆਰਾ ਜਲ ਤੱਕ ਪਹੁੰਚ ਹੋਵੇ, ਇਹਨਾਂ ਪੌੜੀਆਂ 'ਤੇ ਬੈਠਿਆ ਜਾ ਸਕੇ ਅਤੇ ਖੂਹ ਦੀ ਠੰਡ ਅਤੇ ਤਰਾਵਤ ਨਾਲ ਇੱਥੇ ਮੌਸਮ ਸੁਹਾਵਣਾ ਰਹੇ। ਪੌੜੀਆਂ ਖੁੱਲ੍ਹੀਆਂ ਹੋਣ, ਇੱਥੇ ਬੈਠ ਕੇ ਭਜਨ ਹੋ ਸਕੇ, ਸਮਾਧੀ ਲੱਗ ਸਕੇ। ਕਵੀ ਜੀ ਲਿਖਦੇ ਹਨ, ਧਰਮ ਤੁਰੰਦਰ ਅਮਰ ਗੁਰ ਸਦਾ ਚਹਿਤ ਉਪਕਾਰ, ਰਚਬੇ ਤੀਰਥ ਬਾਵਲੀ ਸਿੱਖਿਆਨ ਹੋਤ ਉਦਾਰ। ਇਹ ਸਭ ਕਾਰਜ ਦੇ ਆਰੰਭ ਕਰਨ ਲਈ ਭਾਈ ਪਾਰੋ ਨੇ ਸਿੱਖਾਂ ਸੰਗਤਾਂ ਵੱਲ ਹੁਕਮਨਾਮੇ ਲਿਖੇ ਅਤੇ ਦੂਰ ਨੇੜੇ ਤੋਂ ਗੁਰੂ ਸਿੱਖਾ ਜੁੜੇ। ਰਵਾਇਤ ਹੈ ਕਿ ਕੱਤਕ ਦੀ ਪੁੰਨਿਆ ਵਾਲੇ ਦਿਨ ਇਹ ਕਾਰਜ ਆਰੰਭਿਆ ਗਿਆ। ਤਵਾਰੀ ਖਾਲਸਾ ਵਿੱਚ ਇਹ ਸੰਮਤ 1616 ਲਿਖਿਆ ਹੈ। ਬੰਸਾਵਲੀ ਨਾਮੇ ਵਿੱਚ ਇਹ ਸੰਮਤ 1613 ਬਿਕਰਮੀ ਦਿੱਤਾ ਹੈ। ਜਿਸ ਥਾਂ ਨੂੰ ਗੁਰੂ ਜੀ ਨੇ ਠੀਕ ਸਹੀ ਕੀਤਾ ਸੀ ਉਹ ਮੁੱਲ ਲੀਤੀ ਗਈ ਅਤੇ ਸੰਗਤਾਂ ਦੇ ਭਾਰੀ ਸੰਗਠਨ ਵਿੱਚ ਭਾਈ ਬੁੱਢੇ ਜੀ ਦੇ ਹੱਥੀਂ ਟੱਕ ਲਵਾ ਕੇ ਕਾਰ ਆਰੰਭੀ ਗਈ। ਜੈਸਾ ਕਿ ਲਿਖਿਆ ਹੈ, ਸਤਿਗੁਰ ਖਰੇ ਕਰਾਵਤ ਕਾਰ, ਸੰਗਤ ਕਰੈਂ ਚੋਪ ਚਿੱਤ ਤਾਰ। ਸੂਰਜ ਪ੍ਰਕਾਸ਼। ਇਸ ਪ੍ਰਕਾਰ ਬਾਵਲੀ ਦੀ ਸੇਵਾ ਤੁਰ ਪਈ। ਸੰਗਤਾਂ ਪ੍ਰੇਮ ਨਾਲ ਕਾਰ ਕਰਦੀਆਂ ਸਨ, ਪਰ ਨਾਲ ਮਜ਼ੂਰੀ ਲੈ ਕੇ ਸੇਵਾ ਕਰਨ ਵਾਲੇ ਰਾਜ ਮਜ਼ੂਰ ਮਿਸਤਰੀ ਵੀ ਲੱਗੇ ਹੋਏ ਸਨ। ਆਪਣਿਆਂ ਵਿੱਚੋਂ ਸ੍ਰੀ ਰਾਮਦਾਸ ਜੀ, ਜੋ ਸ੍ਰੀ ਗੁਰੂ ਜੀ ਦੇ ਜਮਾਤਾ ਜੀ ਸਨ, ਸਭ ਤੋਂ ਵੱਧ ਕਾਰ ਵਿੱਚ ਲੱਗੇ ਰਹਿੰਦੇ ਸਨ। ਸ੍ਰੀ ਰਾਮਦਾਸ ਜੀ ਹੋ ਰਹੇ ਕਾਰਜ ਦੀ ਸਰਕਰਦੀ ਅਤੇ ਇੰਤਜ਼ਾਮ ਵੀ ਕਰਦੇ ਸੀ, ਪਰ ਕਦੇ ਪ੍ਰੇਮ ਵਿੱਚ ਮਗਨ ਹੋਏ ਟੋਕਰੀ ਵੀ ਆਪ ਫੜ ਲੈਂਦੇ ਸਨ। ਲਿਖਿਆ ਹੈ ਕਿ ਆਪ ਇੱਕ ਵਾਰੀ ਸੇਵਾ ਵਿੱਚ ਮਗਨ ਟੋਕਰੀ ਢੋ ਰਹੇ ਸਨ ਕਿ ਲਾਹੌਰੋਂ ਸ਼ਰੀਕੇ ਦੇ ਕੁਝ ਸੱਜਣ ਆ ਗਏ। ਉਹਨਾਂ ਨੂੰ ਮੰਦਾ ਲੱਗਾ ਕਿ ਖੱਤਰੀ ਵੰਸ਼ ਹੋ ਕੇ ਸਾਡਾ ਭਾਈ ਸਹੁਰੇ ਘਰ ਐਸੀ ਨੀਵਾਂ ਕਾਰ ਕਰ ਰਿਹਾ ਹੈ। ਉਹ ਵੱਢ ਕੇ ਭਰੇ ਪੀਤੇ ਸ੍ਰੀ ਗੁਰੂ ਜੀ ਪਾਸ ਗਏ ਅਤੇ ਮਿੱਠੇ ਤਰੀਕੇ ਨਾਲ ਉਲਾਂਭਾ ਦਿੱਤਾ। ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਾਈ ਰਾਮਦਾਸ ਨੇ ਸਿਰ ਮਿੱਟੀ ਦੀ ਟੋਕਰੀ ਨਹੀਂ ਚਾਹੀ, ਦੀਨ ਦੁਨੀ ਦਾ ਛੱਤਰ ਚਾਹਿਆ ਹੈ, ਪਰ ਉਹ ਮਾਇਆ ਪ੍ਰੇਮੀ ਨਾ ਸਮਝ ਸਕੇ। ਮੁਸਕਰਾ ਕੇ ਵਿਦਾ ਹੋ ਗਏ। ਇਸ ਪ੍ਰਕਾਰ ਬਾਵਲੀ ਦੀ ਕਾਰ ਜਾਰੀ ਰਹੀ। ਸ੍ਰੀ ਗੁਰੂ ਜੀ ਆਪ ਕਿਸੇ ਵੇਲੇ ਜਾ ਖੜੋਂਦੇ ਅਤੇ ਸੇਵਾ ਭਾਵ ਦੇਖਦੇ ਅਤੇ ਸ਼ੁਭ ਮਤਾਂ ਦੇ ਆਉਂਦੇ। ਸ੍ਰੀ ਰਾਮਦਾਸ ਜੀ ਦੀ ਘਾਲ ਤਾਂ ਸਭ ਕਿਸੇ ਨੂੰ ਦਿਸਦੀ ਸੀ, ਪਰ ਉਹਨਾਂ ਦੇ ਹਿਰਦੇ ਦੀ ਪ੍ਰੀਤ ਅਤੇ ਗੁਰੂ ਕੀ ਖੁਸ਼ੀ ਵਿੱਚ ਆਪ ਨੂੰ ਚੜ੍ਹਿਆ ਅੰਦਰ ਦਾ ਚਾਉ ਕੇਵਲ ਸਤਿਗੁਰੂ ਜੀ ਨੂੰ ਹੀ ਦਿਸਦਾ ਸੀ, ਜਿਸ ਦੀ ਪ੍ਰਤੀਤੀ ਨੂੰ ਭਗਤ ਵਛਲਤਾ ਦੇ ਰੰਗ ਵਿੱਚ ਆਪੇ ਹੀ ਸਿਆਣ ਦੇ ਅਤੇ ਮਾਣਦੇ ਸਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।